ਆਪਣੇ ਮਨ ਦੀ ਸੇਧ ਸਦਾ ਵਾਹਿਗੁਰੂ ਵੱਲ ਰੱਖੋ। ਜਿਸ ਤਰ੍ਹਾਂ ਇੱਕ ਯੰਤਰ ਹੁੰਦਾ ਹੈ ਮਿਕਨਾਤੀਸ, ਉਹਨੂੰ ਕੁਤਬਨੁਮਾ ਵੀ ਆਖਦੇ ਹਨ, ਉਸਦੀ ਸੂਈ ਹਰ ਵੇਲੇ ਸ਼ਮਾਲ ਵੱਲ ਭਾਵ ਉੱਤਰ ਵੱਲ ਰਹਿੰਦੀ ਹੈ, ਅਤੇ ਸੰਸਾਰ ਪਰਿਵਾਰ ਦਾ ਸਾਰਾ ਕੰਮ ਕਰੀ ਜਾਈਏ ਅਤੇ ਇਹ ਧਿਆਨ ਵਾਹਿਗੁਰੂ ਵੱਲ ਲਕਸ਼ ਰੱਖ ਕੇ ਉਹਦੇ ਨਾਲ ਜੁੜਿਆ ਰਹੇ। ਸਿਮਰਨ ਨਾਲ ਜਦ ਅਸੀਂ ਨਰਮ ਹੁੰਦੇ ਹਾਂ ਤਾਂ ਮਾੜੇ ਆਦਮੀਆਂ ਨਾਲ ਗਿਲਾਨੀ ਹੋ ਜਾਂਦੀ ਹੈ। ਆਪਣੇ ਵਿੱਚ ਨਿਰਮਲਤਾ ਜਦੋਂ ਆ ਜਾਂਦੀ ਹੈ ਫਿਰ ਸਾਡੇ ਮਨ ਵਿੱਚ ਦੂਜਿਆਂ ਵਾਸਤੇ ਹਮਦਰਦੀ ਅਤੇ ਤਰਸ ਪੈਦਾ ਹੁੰਦਾ ਹੈ। ਅਸੀਂ ਹੋਰਨਾਂ ਦਾ ਭਲਾ ਲੋਚਦੇ ਹਾਂ। ਖਿਆਲ ਰੱਖਣਾ ਹੈ ਕਿਤੇ ਆਪਾ ਸਲਾਉਣ ਵਿੱਚ ਰੁਕ ਅਸੀਂ ਪਰਮਾਰਥ ਦੇ ਰਸਤੇ ਤੋਂ ਨਾ ਹੈ ਖੁੰਝ ਜਾਈਏ। ਆਪਾ ਸਲਾਉਣ ਨੂੰ ਵੀ ਗੁਰੂ ਸਾਹਿਬ ਨੇ ਹੋਰ ਮੰਦੇ ਰਸਾਂ ਵਾਂਗੂ ਮੰਦਾ ਆਖਿਆ। ਸੰਤ ਭੋਲਾ ਸਿੰਘ ਜੀ ਤਰਨ ਤਾਰਨ ਵਿੱਚ ਇੱਕ ਮਹਾਂਪੁਰਸ਼ ਹੋਏ ਹਨ। ਉਹਨਾਂ ਨੇ 25 ਸਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ। ਆਪ ਜੀ ਇੱਕ ਵੇਰ ਤਰਨ ਤਾਰਨ ਸਾਹਿਬ ਸਰੋਵਰ ਦੀ ਪਰਿਕਰਮਾ ਕਰ ਰਹੇ ਹਨ। ਆਪ ਨੇ ਆਪਣੇ ਮਨ ਦੀ ਹਾਲਤ ਵਿਚਾਰੀ, ਮਹਿਸੂਸ ਕੀਤਾ ਕਿ ਆਹ ਮੈਨੂੰ ਜਿਹੜੇ ਸੱਜਣ ਮੱਥਾ ਟੇਕਦੇ ਆ ਉਹ ਮੈਨੂੰ ਉਹਨਾਂ ਤੋਂ ਕੁਛ ਚੰਗੇ ਲੱਗਦੇ ਹਨ ਜਿਹੜੇ ਸਿਰਫ ਫਤਿਹ ਹੀ ਬੁਲਾਉਂਦੇ ਹਨ। ਉਹਨਾਂ ਨੇ ਸੋਚਿਆ ਮੈਂ ਖੱਟਿਆ ਕੀ, ਜੇ ਇਹ ਆਪਾ ਸਲਾਹਣਾ ਹੀ ਮੇਰੇ ਗੱਲ ਪਈ ਜਾਣਾ ਹੈ, ਮੇਰੀ ਬਿਪਤਾ ਬਣਨੀ ਹੈ, ਮੇਰੇ ਰਾਹ ਦੀ ਰੁਕਾਵਟ ਬਣਨੀ ਹੈ, ਫਿਰ ਤੇ ਕੋਈ ਲਾਭ ਰਹਿਣਾ ਹੋਇਆ। ਇਹ ਨੁਕਸ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ 6 ਮਹੀਨੇ ਲੱਗ ਗਏ। ਪਸ਼ੂਆਂ ਵਿੱਚ ਤੇ ਸਾਡੇ ਇਨਸਾਨਾਂ ਵਿੱਚ ਇਹੀ ਮੂਲ ਫਰਕ ਹੈ ਕਿ ਉਹਨਾਂ ਵਿੱਚ ਕਿਉਂ ਦੇ ਚੰਗੇ ਮੰਦੇ ਵਿਚਾਰ ਨਹੀਂ ਹਨ। ਬਾਕੀ ਸਾਰੀਆਂ ਗੱਲਾਂ ਇਨਸਾਨਾਂ ਤੇ ਪਸ਼ੂਆਂ ਵਿੱਚ ਇੱਕੋ ਜਿਹੀਆਂ ਹਨ। ਅਸਾਂ ਸਮਝ ਨਾਲ ਵਿਚਾਰ ਕੇ ਚੰਗੇ ਕੰਮ ਕਰਨੇ ਹਨ ਤੇ ਅੱਗਾ ਸਵਾਰਨ ਵਾਸਤੇ ਨਾਮ ਜਪਣਾ ਹੈ। ਇਸ ਤਰ੍ਹਾਂ ਕਰਨ ਨਾਲ ਹਉਮੈ ਨਹੀਂ ਰਹਿੰਦੇ। ਕਰ ਪੁੰਨਹੋ ਨੀਚ ਸਦਾਈ ਹੈ, ਆਪਣੇ ਆਪ ਨੂੰ ਨੀਵਾਂ ਰੱਖਣਾ ਹੈ ਪੁੰਨਾ ਕਰਕੇ, ਕਰਮਾਂ ਕਰਕੇ। ਹਉਮੈ ਨਾ ਰਹੇ ਤਾਂ ਸੱਚ ਹਿਰਦੇ ਵਿੱਚ ਵੱਸਦਾ ਹੈ। ਸੱਚ ਵਿੱਚ ਬੜੀ ਸ਼ਕਤੀ ਹੈ। ਸੱਚ ਵਾਲੇ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ, ਉਸਦਾ ਇਰਾਦਾ ਲੱਠ ਵਾਂਗ ਮਜ਼ਬੂਤ ਹੁੰਦਾ ਹੈ, ਡੋਲਦਾ ਨਹੀਂ। ਜਿਵੇਂ ਬਿਜਲੀ ਘਰ ਤੋਂ ਬਿਜਲੀ ਲਿਆਉਣ ਵਾਸਤੇ ਤਾਰਾਂ ਦੀ ਜ਼ਰੂਰਤ ਹੈ, ਤਾਰਾਂ ਦੇ ਬਗੈਰ ਬਿਜਲੀ ਨਹੀਂ ਆ ਸਕਦੀ। ਸਿਮਰਨ ਤਾਰਾਂ ਹਨ, ਇਸ ਨਾਲ ਸਾਡੇ ਘਰ ਵਿੱਚ ਵਾਹਿਗੁਰੂ ਦੀ ਤਾਕਤ ਆਉਂਦੀ ਹੈ। ਰਾਤ ਨੂੰ ਜਦ ਜਾਗ ਆਵੇ, ਬਾਕੀ ਘਰ ਦੇ ਸੁੱਤੇ ਹੋਣ, ਤੁਸੀਂ ਸਿਮਰਨ ਵਿੱਚ ਲੱਗ ਜਾਓ। ਗ੍ਰਿਸਤੀ ਦੀ ਇਕਾਂਤ ਇਹੀ ਹੈ, ਇਹੀ ਉਦਾਸੀ ਹੈ, ਇਹੀ ਭਗਤੀ ਹੈ। ਨਾਮ ਸਿਰਫ ਦੇਵ ਗੁਰੂ ਦੇ ਸਦਕਾ ਹੈ। ਸਾਡੇ ਸਤਿਗੁਰੂ ਸਨ, ਉਹ ਆਪਣਾ ਚਰਨ ਅੰਮ੍ਰਿਤ ਦੇ ਕੇ ਨਾਮ ਦਿੰਦੇ ਸਨ। ਹੁਣ 5 ਪਿਆਰੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਨਾਮ ਦਿੰਦੇ ਹਨ ਤੇ ਰਹਿਤ ਮਰਿਆਦਾ ਵੀ ਦੱਸਦੇ ਹਨ। ਸਫਲ ਜਨਮ ਹਰ ਕਾ ਉਪਜਿਆ, ਜਿਨ ਕੀਤੋ ਸੌਤ ਵਿਧਾਤਾ, ਸਗਲ ਸਮੂਹ ਲੈ ਉਦਰੈ ਨਾਨਕ, ਪੂਰਨ ਬ੍ਰਹਮ ਪਛਾਤਾ। ਇਹ ਖੇੜਾ ਜਿਹੜਾ ਨਾਮ ਜਪਣ ਜਾਂ ਸਤਸੰਗ ਤੋਂ ਮਿਲਦਾ ਹੈ ਦੁਰਲੱਭ ਹੈ। ਇਹ ਅਸਲੀ ਚੀਜ਼ ਹੈ। ਦਰਖਤ ਸਾਲ ਭਰ ਦੇ ਤਸ਼ੱਦਦ ਦੇ ਬਾਅਦ ਮੌਸਮ ਦੇ ਥੋੜ੍ਹੇ ਜਿਹੇ ਦਿਨਾਂ ਵਾਸਤੇ ਖੇੜੇ ਵਿੱਚ ਆਉਂਦਾ ਹੈ। ਇਸ ਤਰ੍ਹਾਂ ਦੁਨੀਆਂ ਦੀ ਪਦਾਰਥ ਖੇੜਾ ਦੇ ਕੇ ਫਿਰ ਮਨ ਨੂੰ ਖਰਾਬ ਕਰਦੇ ਹਨ। ਵਾਹਿਗੁਰੂ ਦੇ ਪਾਸੇ ਦਾ ਖੇੜਾ ਬੜਾ ਕੀਮਤੀ ਹੈ ਔਰ ਸਦੀਵੀ ਹੈ। ਜਿਹੜਾ ਇਕੱਲਾ 3 ਦਿਨਾਂ ਵਿੱਚ ਅਖੰਡ ਪਾਠ ਕਰ ਲੈਂਦਾ ਹੈ ਨਾ, ਉਹ ਇਸ ਖੇੜੇ ਦੀ ਸਾਰ ਨਹੀਂ ਜਾਣਦਾ, ਐਵੇਂ ਆਪਣੇ ਹਉਮੈ ਵਧਾਉਂਦਾ ਹੈ, ਮੈਂ ਬੜਾ ਵੱਡਾ ਪਾਠੀ ਹਾਂ, ਮੈਂ ਬੜਾ ਵੱਡਾ ਵੇਦਾਂਤੀ ਹਾਂ। ਇਹ ਹਉਮੈ ਵਧਾਉਂਦੀ ਹੈ ਗੱਲ। ਵਾਹਿਗੁਰੂ ਨੇ ਕੁਦਰਤ ਵਿੱਚ ਭਾਰੀ ਅਨੇਕਤਾ ਰਚੀ ਹੈ, ਜਿਸ ਦਾ ਕੁਛ ਮਤਲਬ ਹੈ, ਕੁਝ ਪਰਪਜ਼ ਹੈ। ਦਰਖਤਾਂ, ਜਾਨਵਰਾਂ ਤੇ ਹੋਰ ਸਭ ਕਾਇਨਾਤ ਵਿੱਚ ਆਦਮੀਅਤ ਦੇ ਦਰਜੇ ਤੱਕ ਸਾਂਝਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਕੁਝ ਵਿਸ਼ੇਸ਼ ਸਾਂਝ ਪ੍ਰਗਟ ਕਰਨਾ ਇਹ ਕੁਦਰਤ ਦਾ ਇੱਕ ਖੇਲ ਹੈ। ਆਦਮੀਅਤਾ ਤੋਂ ਫਿਰ ਏਕਤਾ ਵਿੱਚ ਸਮਾ ਲੈਣਾ, ਮੰਦਰ ਮੇਰਾ ਸ਼ਬਦ ਉਜਾਰਾ। ਜਦ ਤੱਕ ਮਨ ਜਾਗੇ ਨਾ, ਬੋਲੇ ਨਾ, ਇਹ ਬੁੜਬੜਾਉਣਾ ਹੈ। ਬੁੜਬੜਾਉਣਾ ਤੇ ਨਾਮ ਜਪਣਾ ਇਹ ਅਲੱਗ ਅਲੱਗ ਸੈਂਸ ਤੇ ਹੈ, ਭਾਵੇਂ ਕਿਰਿਆ ਇੱਕ ਹੈ। ਗੰਦੀ ਨਾਲੀ ਦਾ ਪਾਣੀ ਵੀ H2O ਹੈ ਤੇ ਪਵਿੱਤਰ ਗੋਦਾਵਰੀ ਦਾ ਪਾਣੀ ਵੀ H2O ਹੈ। ਕੈਮੀਕਲ ਬਣਤਰ ਵਿੱਚ ਦੋਨੋਂ ਇੱਕ ਹਨ, ਪਰ ਇਸਤੇਮਾਲ ਕਰਨ ਵਿੱਚ ਇੱਕ ਨਹੀਂ ਹਨ। ਇੱਕ ਵਿੱਚ ਮੈਲ ਹੈ, ਗੰਦਗੀ ਹੈ ਤੇ ਦੂਜੇ ਵਿੱਚ ਸਫਾਈ ਹੈ, ਪਵਿੱਤਰਤਾ ਹੈ। ਹੈਂਡ ਤਾਂ ਦੋਨੋਂ ਇੱਕ, ਪਰ ਗੁਣ ਇੱਕ ਨਹੀਂ ਹਨ। ਇੱਕ ਮੈਲ ਨਾਲ ਭਰਿਆ, ਇੱਕ ਪਵਿੱਤਰਤਾ ਦਾ ਪ੍ਰਤੀਕ ਹੈ। ਸੋ ਇਸ ਤਰ੍ਹਾਂ ਜੀਵ ਜੇ ਆਪਣੇ ਆਪ ਨੂੰ ਬ੍ਰਹਮ ਕਹੇ ਤਾਂ ਇਹ ਗਲਤੀ ਹੈ। ਬਹੁਤੇ ਆਤਮਨਿਸ਼ਠੀ ਹੋ ਕੇ ਰਹਿ ਜਾਂਦੇ ਹਨ ਤੇ ਆਪਣੇ ਆਪ ਨੂੰ ਬ੍ਰਹਮਨਿਸ਼ਠੀ ਕਹਿਣ ਲੱਗ ਪੈਂਦੇ ਹਨ। ਇਸ ਗਲਤੀ ਦੇ ਕਾਰਨ ਅਧਵਾਟੇ ਹੀ ਰਹਿ ਜਾਈਦਾ ਹੈ। ਜਦ ਤੱਕ ਜੀਵ ਵਿੱਚ ਮੈਲ ਹੈ, ਉਹ ਜਿੰਨਾ ਵੀ ਉੱਚਾ ਕਿਉਂ ਨਾ ਹੋ ਜਾਵੇ, ਬ੍ਰਹਮ ਨਹੀਂ ਹੋ ਸਕਦਾ। ਇਸ ਮਾਰਗ ਵਿੱਚ ਘਾਬਰਨਾ ਨਹੀਂ, ਡਰਨਾ ਨਹੀਂ, ਪਹਿਲੀ ਕਲਾ ਵਿੱਚ ਨਹੀਂ ਜਾਣਾ। ਨਾਮ ਹੀ ਪ੍ਰਾਪਤੀ ਹੈ। ਸੰਤ ਲਖਬੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਵਿੱਚ ਗੋਤੇ ਖਾ ਰਿਹਾ ਸਾਂ, ਸਹਿਵਨ ਹੀ ਮੇਰਾ ਹੱਥ ਇੱਕ ਚੱਲਦੇ ਜਹਾਜ਼ ਦੇ ਖੁੰਡ ਨੂੰ ਪੈ ਗਿਆ। ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ। ਜ਼ੋਰ ਨਹੀਂ ਲਾਉਣਾ ਪੈਂਦਾ, ਡੁੱਬਣ ਦਾ ਵੀ ਡਰ ਨਹੀਂ। ਇਹ ਖੁੰਡ ਨਾਮ ਹੈ, ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ। ਸੰਸਾਰ ਸਾਗਰ ਹੈ, ਨਾਮ ਇੱਕ ਦਿਨ ਮੈਨੂੰ ਸੱਚ ਦੇ ਕਿਨਾਰੇ ਲੈ ਜਾਏਗਾ। ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮੁਖ ਨੂੰ ਇਹ ਕਿਹਾ ਹੈ ਕਿ ਕੁਛ ਬਣ ਕੇ ਨਹੀਂ ਬੈਠਣਾ, ਜਿਹੜੇ ਬਣਦੇ ਹਨ ਉਹ ਫਸ ਜਾਂਦੇ ਹਨ, ਜਿਵੇਂ ਨਲਨੀ ਵਿੱਚ ਤੋਤਾ। ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਕਿ ਗੁਰਮੁਖ ਦੇ ਪੈਰੀ ਪੈਣਾ। ਹਾਸਰਸ ਇਹ ਐਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ, ਤੇ ਦੂਸਰੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਲਈ ਤਾਕੀਦ ਕੀਤੀ ਜਾਵੇ। ਦੋਹਾਂ ਧਿਰਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਪਾਲਣਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਅੰਨ ਖਾ ਤੇ ਨਾਮ ਸਿਮਰ। ਵਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ। ਉਹਨਾਂ ਨੂੰ ਤਨ ਦੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਸੀ, ਤਦੀ ਕਿਹਾ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਫਿਰ ਕਬੀਰ ਜੀ ਵੀ ਬਹੁਤ ਪਵਿੱਤਰ ਵਾਕ ਦੱਸਦੇ ਨੇ, ਜਪੀਐ ਨਾਮ ਅੰਨ ਕੈ ਸਾਲ। ਗੁਰੂ ਸਾਹਿਬ ਨੇ ਨਾਮ ਸੱਤ ਕਿਹਾ ਹੈ। ਇੱਕ ਓਅੰਕਾਰ ਸੱਤ ਨਾਮ, ਸੱਤ ਚਿੱਤ ਆਨੰਦ ਤਾਂ ਹੈ, ਉਸਦਾ ਨਾਮ ਵੀ ਸੱਤ ਹੈ। ਜਿੰਨਾ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਫਿਰ ਅੱਗੇ ਸਲੋਕ ਵਿੱਚ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੋਰ ਸਪਸ਼ਟ ਕਰਦੇ ਹਨ, ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਲੋਕ ਕੁਝ ਦੇਖਣਾ ਚਾਹੁੰਦੇ ਹਨ, ਕੁਝ ਕਰਾਮਾਤ ਵੇਖਣੀ ਚਾਹੁੰਦੇ ਹਨ, ਫਿਰ ਖਰਾਬ ਹੁੰਦੇ ਹਨ। ਨਾਮ ਭਾਗਾਂ ਨਾਲ ਮਿਲਦਾ ਹੈ, ਸੰਸਾਰ ਫੁਰਨਾ ਹੈ। ਜਦ ਸੰਸਾਰ ਦਾ ਫੁਰਨਾ ਹੈ ਤਾਂ ਸੰਸਾਰ ਵਿਕਸਣਹਾਰ ਵਿਕਸੇਗਾ, ਫੁਰਨਾ ਖਤਮ ਹੋ ਜਾਏਗਾ। ਜਦ ਵਾਹਿਗੁਰੂ ਦਾ ਚਿਤਨ ਹੈ ਤਾਂ ਬ੍ਰਹਮ ਗਿਆਨ ਹੈ। ਦੁੱਖ ਵੇਲੇ ਅਰਦਾਸ ਕਰੋ, ਸੁੱਖ ਵੇਲੇ ਸ਼ੁਕਰ ਕਰੋ, ਤੇ ਜਦ ਮਨ ਆਮ ਹਾਲਤ ਵਿੱਚ ਹੋਵੇ ਤਾਂ ਸਿਮਰਨ ਕਰੋ। ਸਾਡੇ ਅੰਦਰ ਨਿਰੰਕਾਰੀ ਜੋਤ ਵੱਸਦੀ ਹੈ ਪਰ ਮਨ ਬਿਲਕੁਲ ਨਿਰਮਲ ਨਹੀਂ, ਉਸ ਵਿੱਚ ਹਉਮੈ ਦੀ ਮੈਲ ਹੈ। ਜਿਸ ਨੇ ਉਸ ਜੋਤ ਨਾਲ ਸਾਨੂੰ ਨਖੇੜ ਰੱਖਿਆ ਹੈ, ਇਸ ਵਾਸਤੇ ਅਸਾਂ ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਈ ਰੱਖਣਾ ਹੈ। ਇਸ ਵਾਸਤੇ ਕਿਹਾ ਹੈ, ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਨਾਮ ਸਿਮਰਨ ਵਾਸਤੇ ਨੀਂਦ ਪੂਰੀ ਕਰਨੀ ਜ਼ਰੂਰੀ ਹੈ। ਇਸ ਗੱਲ ਦੇ ਨਾ ਸਮਝਣ ਨਾਲ ਕਈਆਂ ਨੇ ਆਪਣੀ ਸਿਹਤ ਖਰਾਬ ਕਰ ਲਈ ਹੈ। ਇੱਕ ਰੇਲਵੇ ਦੇ ਰਿਟਾਇਰਡ ਅਫਸਰ ਮੇਰੇ ਪਾਸ ਆਏ ਜੋ ਰਾਤ ਨੂੰ ਸਿਰਫ 2 ਘੰਟੇ ਸੌਂਦੇ ਸਨ। ਉਸਨੂੰ ਕੋਈ ਰਸ ਨਹੀਂ ਸੀ ਆ ਰਿਹਾ। ਮੈਂ ਉਸਨੂੰ ਕਿਹਾ ਕਿ ਘੱਟ ਤੋਂ ਘੱਟ 6 ਘੰਟੇ ਸੌਂਇਆ ਕਰ। ਉਹ ਮੰਨੇ ਨਾ। ਮੈਂ ਕਿਹਾ ਤਾਂ ਫਿਰ ਕਿਸੇ ਸੰਤ ਪਾਸ ਜਾ, ਮੇਰੀ ਤਾਂ ਇਹੀ ਸਲਾਹ ਹੈ। ਜਦ ਮੰਨ ਗਿਆ ਤਾਂ ਕਹੇ ਕਿ ਨੀਂਦ ਨਹੀਂ ਆਉਂਦੀ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਉਸੇ ਤਰ੍ਹਾਂ ਲੇਟਿਆ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ 1 ਮਹੀਨੇ ਵਿੱਚ ਹੀ ਉਹਦੀ ਦੇਹ ਦੀ ਹਾਲਤ ਸੁਧਰ ਗਈ। ਇੱਕ ਆਦਮੀ ਇੱਕੋ ਬੈਠਕ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਸੀ। ਇਹ ਥੋੜ੍ਹੀ ਘਾਲ ਨਹੀਂ ਪਰ ਸੁਰਤ ਉਸਦੀ ਖੰਡਾਓ ਵਿੱਚ ਹੀ ਸੀ। ਘਾਲ ਤੇ ਬਹੁਤ ਹੈ ਪਰ ਜਦ ਸੁਰਤ ਹੀ ਨਹੀਂ ਜੁੜੀ ਫਾਇਦਾ ਕੀ। ਇੱਥੇ ਹਵਾ ਚੱਲ ਰਹੀ ਹੈ, ਅਸੀਂ ਇਸ ਨੂੰ ਮਹਿਸੂਸ ਕਰ ਰਹੇ ਹਾਂ ਤੇ ਇਸ ਨਾਲ ਸਾਹ ਵੀ ਲੈ ਰਿਹਾ। ਕੋਲ ਇੱਥੇ ਇੱਕ ਮੁਰਦਾ ਪਿਆ ਹੋਵੇ ਉਹ ਹਵਾ ਨੂੰ ਮਹਿਸੂਸ ਨਹੀਂ ਕਰੇਗਾ। ਉਸਦੇ ਹਵਾ ਨੂੰ ਮਹਿਸੂਸ ਕਰਨ ਵਾਲਾ ਯੰਤਰ ਫੇਫੜੇ ਹੁਣ ਕੰਮ ਨਹੀਂ ਕਰ ਰਿਹਾ। ਇਸ ਤਰ੍ਹਾਂ ਨਾਮ ਸਿਮਰਨ ਵਾਲਾ ਆਦਮੀ ਵਾਹਿਗੁਰੂ ਦੀ ਹੋਂਦ ਨੂੰ ਅਨੁਭਵ ਕਰਦਾ ਹੈ। ਵਾਹਿਗੁਰੂ ਤਾਂ ਹਰ ਥਾਂ ਹੈ ਪਰ ਬਗੈਰ ਸਿਮਰਨ ਅਭਿਆਸ ਦੇ ਇਨਸਾਨ ਮੁਰਦੇ ਵਾਂਗੂ ਹੁੰਦਾ ਹੈ ਤੇ ਵਾਹਿਗੁਰੂ ਦੀ ਹਜ਼ੂਰੀ ਦਾ ਜਾਣੂ ਨਹੀਂ ਹੁੰਦਾ। ਵਾਹਿਗੁਰੂ ਅੱਗੇ ਰੋਣ ਦੀ ਉੱਚੀ ਉੱਚੀ ਪੁਕਾਰ ਕਰਨ ਦੀ ਲੋੜ ਹੈ ਪਰ ਅੰਦਰੋਂ ਝੀਣੀ ਮਾਣ ਨਾਲ, ਉੱਤੋਂ ਉੱਤੋਂ ਵਿਖਾਵੇ ਦੀ ਨਹੀਂ। ਮਨ ਤੇ ਕਾਬੂ ਰੱਖਣਾ। ਵਾਹਿਗੁਰੂ ਅੰਤਰਜਾਮੀ ਹੈ ਤੇ ਸਭ ਕੁਝ ਆਪੇ ਜਾਣਦਾ ਹੈ। ਜਿਹੜੇ ਨਾਮ ਸਿਮਰਦੇ ਹਨ ਉਹ ਵਾਹਿਗੁਰੂ ਜਿਹੇ ਹੀ ਹੋ ਜਾਂਦੇ ਹਨ। ਨਾਮ ਦੀ ਕਦਰ ਕੋਈ ਵਿਰਲਾ ਜਾਣਦਾ ਹੈ। ਸਾਈਂ ਜੀ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਮੁਰਦੇ ਨੂੰ ਤੁਹਾਡੇ ਸਾਹਮਣੇ ਜਿਉਂਦਾ ਕਰ ਦੇਵੇ ਤਾਂ ਉਸ ਨੂੰ ਵੱਡਾ ਨਾ ਜਾਣੋ। ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਤੇ ਭਾਣੇ ਵਿੱਚ ਹੈ, ਹੁਕਮ ਵਿੱਚ ਹੈ।